दोलन तेरा सो शांत दे सरहत ज्ञान मंजन गुर दिया अज्ञान अंधेर नाथ हर सिर पासे संतिया नानक मन प्रगास कुछ रहे शास्त्र मुगिरंट जाए अंध लख बदरो सुने जो काल कृपा कराए गुरु नानक पुरुषोत्तम परम्परावरनाथ जुगल चरण मन वंदना हर हर कर परमात गुरु नानक सुख सिंध को साथ जोर प्रणाम जिस करण ते बगी पाव है गत विश्राम वाहेगुरु जी का खालसा वाहेगुरु जी की फतेह धन धन साहिब श्री गुरु नानक देव जी महाराज धन धन साहिब श्री गुरु गोविंद सिंह साहिब जी महाराज धन धन साहिब श्री गुरु ग्रंथ साहिब महाराज जी अपार कृपालता बख्शे दा सदका आप सारे माई भाई गुरु महाराज के पावन पवित्र चरण कमलों में हाजरी भरते हुए बाबा साहब के ताजे महापुरखों के तप स्थान के चल रहे तीन रोजा समागम हाजरियां भर रहे हो मेरे तो पहला बीबा जी ने बड़े प्यार दे नाल आप संगतां दे नाल विचारां कीतियां और जो के समय के मुताबिक बहुत सारिया जो गलत परंपरावान गलत रस्म रवाज आरंभ हो चुकी हैं उन्होंने लांतों को बचने वास्ते भी आप जी ने काफ़ी प्रेरणा दी है। अज असी एक महापुरख जिन्होंने गुरु महाराज जी का प्यार बख्श लैके बहुत सारिया जगह स्थान इलाकों विचर गया हो नाम बाणी का प्रवास चलाया धन धन बाबा सिंह बेदी साहब वाले धन धन साहिब श्री गुरु नानक देव जी महाराज जी के आंस वंश उन्होंने चरणों में बाबा साहब दत्ता जी के बजुर्गों ने उसकी भावना रख के सेवा की बेनती की महापुरखों के आशीर्वाद और गुरु महाराज की कृपा के नाल बाबा साहब दत्ता जी का जन्म होया महापुरखों के आशीर्वाद के नाल उन्होंने घर में खुशियां आईया उन्हें नाम ही रखे साहिब दिता ਬਾਬਾ ਸਾਧ ਸੰਗਤ ਦੀ ਬੇਦੀ ਨੇ ਇਹ ਸਾਨੂੰ ਦਾਤ ਦਿੱਤੀ ਹੈ। ਇਹ ਨਾਂ ਉਹਨਾਂ ਦਾ ਰੱਖਿਆ ਔਰ ਮਹਾਂਪੁਰਖਾਂ ਦਾ ਨਾਲ ਵਰਦਾਨ ਹੋਇਆ। ਇਹ ਬੜੇ ਤਪਸਵੀ ਮਹਾਂਪੁਰਖ ਹੋਣਗੇ। ਹਰਿਮੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗੁਰਸਿੱਖੀ ਨਾਮ ਬਾਣੀ ਭਗਤੀ ਦੀ ਸੁਗੰਧੇ ਦੇ ਨਾਲ ਬੁਲਾਉਣਗੇ ਤੇ ਸਮੇਂ ਦੇ ਨਾਲ ਇਹ ਜਿਹੜੀ ਨਾਮ ਦੀ ਵਰਤੋਂ ਪ੍ਰਗਟ ਹੁੰਦੀ ਹੈ। ਜਿਵੇਂ ਫੁੱਲ ਦਾ ਬੀਜ ਬੀਜਦੇ ਹਨ, ਬੀਜ ਦੇ ਵਿੱਚ ਉਹ ਬੂਟਾ ਵੀ ਛੁਪਿਆ ਹੁੰਦਾ, ਫੁੱਲ ਤੇ ਸੁਗੰਧੀ ਛੁਪੀ ਹੁੰਦੀ ਹੈ। ਪਹਿਲਾਂ ਬੀਜ ਵਿੱਚੋਂ ਤੇ ਉਹ ਚੀਜ਼ ਪ੍ਰਗਟ ਹੁੰਦੀ ਨਜ਼ਰ ਆਉਂਦੀ ਨਹੀਂ। ਜਦੋਂ ਬੀਜ ਨੂੰ ਬੀਜਦੇ ਹਾਂ ਬੂਟਾ ਨਿਕਲਦਾ, ਫੁੱਲ ਨਿਕਲਦੇ ਆ, ਉਹਦੀ ਸੁਗੰਧੀ ਦੂਰ ਤੱਕ ਫੈਲ ਜਾਂਦੀ ਹੈ। ਇਹ ਸਾਰਿਆਂ ਨੂੰ ਕੋਈ ਸਮਝ ਨਹੀਂ ਆਉਂਦਾ, ਕੋਈ ਇਸ਼ਤਿਹਾਰ ਅਖਬਾਰ ਜਾਂ ਹੋਰ ਸਾਧਨਾਂ ਦੁਆਰਾ ਐਡਵਰਟਾਈਜਮੈਂਟ ਕਰਕੇ ਬੁਲਾਵਾ ਨਹੀਂ ਦਿੱਤਾ ਜਾਂਦਾ। ਮੋਰੇ ਆਪਣੇ ਆਪ ਫੁੱਲਾਂ ਤੋਂ ਸੁਗੰਧੀ ਲੈਣ ਲਈ ਆ ਜਾਂਦੇ ਆ। ਇਸੇ ਤਰ੍ਹਾਂ ਮਹਾਂਪੁਰਖ ਜਦੋਂ ਨਾਮ ਬਾਣੀ ਦੀ ਸੁਗੰਧੀ ਉਹਨਾਂ ਦੇ ਅੰਦਰ ਪ੍ਰਗਟ ਹੁੰਦੀ ਹੈ, ਭਗਤਾ ਭਗਤ ਪ੍ਰਗਟ ਨਹੀਂ ਛੱਪ ਹੈ। ਜਿਹੜਾ ਹਰੀ ਦਾ ਭਗਤ ਹੈ ਉਹਨੂੰ ਦਿਖਾਵਾ ਜਾਂ ਕੋਈ ਪਖੰਡ ਜਾਂ ਕੋਈ ਮਾਈ ਕੀ ਲੀਲਾ ਜਾਂ ਇਸ ਤਰ੍ਹਾਂ ਦੇ ਸਾਧਨ ਨਹੀਂ ਅਪਣਾਉਣੇ ਪੈਂਦੇ ਜਿਹਦੇ ਨਾਲ ਅਖਬਾਰ ਦਾ ਆਸਰਾ ਜਾਂ ਇਸ਼ਤਿਹਾਰ ਦਾ ਜਾਂ ਕੋਈ ਅੱਜ ਦੇ ਜੋ ਸਾਧਨ ਹੈ ਜਿਹਨਾਂ ਦੁਆਰਾ ਉਹਨਾਂ ਦੀ ਜਿਹੜੀ ਭਗਤੀ ਹੈ, ਭਗਤੀ ਦੀ ਜਿਹੜੀ ਖੁਸ਼ਬੂ ਹੈ ਉਹ ਆਪਣੇ ਆਪ ਹੀ ਜਿਗਿਆਸੂ ਨੂੰ ਖਿੱਚ ਲੈਂਦੀ ਹੈ। ਦੂਏ ਕਿਸੇ ਬਹੁਤ ਲੋਕ ਮਾਇਆ ਦੁਆਰਾ ਆਪਣੀ ਸੋਭਾ ਜਾਂਦੇ ਹੈ। ਮਾਇਆ ਦੀ ਸੋਭਾ ਚਾਰ ਦਿਹਾੜੇ ਜਾਂਦੇ ਬਣਾ ਹੋਏ ਇਹ ਜਿਹੜੀ ਮਾਇਆ ਦੀ ਸੋਭਾ ਇਹ ਚਾਰ ਦਿਨ ਹੁੰਦੀ ਹੈ, ਇਹਦੇ ਜਾਂਦਿਆਂ ਦੇਰੀ ਨਹੀਂ ਲੱਗਦੀ। ਬਾਣੀ ਸ਼ਬਦ ਆਇਆ ਪੰਚ ਕਰੇ ਬਹੁਤ ਨਾਂ ਦੇ ਪੰਚ ਗੱਲ ਦਾ ਅਡੰਬਰ ਪ੍ਰੇਮ ਦੀਆਂ ਗੱਲਾਂ ਕਰਦਾ ਪੰਚ ਪਰ ਪੰਚ ਦਿਖਾਏ ਜਗਤ ਤੋਂ ਉਹ ਲੋਕਾਂ ਨੇ ਹੀ ਪ੍ਰਭਾਵ ਤੇ ਸੰਪਰਦਾ ਨੇ ਦੁਆ ਪਾਠ ਇਹ ਵੀ ਸੁਣਿਆ ਉਹ ਲੋਕ ਨਹੀਂ ਪ੍ਰਭਾਵ ਆਦਿਕ ਪ੍ਰਪੰਚ ਦਿਖਾਏ ਜਗਤ ਤੋਂ ਬਹੁਤ ਤਰ੍ਹਾਂ ਦੇ ਸੰਸਾਰ ਨੂੰ ਲੋਕ ਪ੍ਰਪੰਚ ਦਿਖਾਉਂਦੇ। ਦੁਨੀਆਂ ਜਿਹੜੀ ਹੈ ਪ੍ਰਪੰਚ ਦੀ ਇੱਕ ਕੁਝ ਬੜਾ ਹੁੰਦੀ ਹੈ, ਡਰਾਮੇਬਾਜ਼ੀ ਹੋਵੇ, ਪ੍ਰੈਸ ਚੰਗੀ ਹੋਵੇ, ਟਾਟਾ ਵਾਲਾ ਹੋਵੇ, ਇੱਕ ਭਰਾਵਾ ਉਹ ਸਮਝਣ ਦੇ ਲੈ ਦੇ ਕੋਈ ਖਾਸ ਹੈ। ਆਦਿਕ ਪ੍ਰਪੰਚ ਦਿਖਾਏ ਜਗਤ ਤੋਂ, ਕਿਉਂਕਿ ਉਹ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਉਹ ਸੰਸਾਰ ਨੂੰ ਬਹੁਤ ਤਰ੍ਹਾਂ ਦੇ ਪ੍ਰਪੰਚ ਦਿਖਾਉਂਦੇ ਆ। ਕਿਉਂਕਿ ਜਕਾਰੀ ਜਾਲ ਲਾਉਂਦਾ ਫਸਾਉਣ ਵਾਸਤੇ ਬੜੇ ਢੰਗ ਰੰਗ ਵਰਤਦਾ। ਉਹਦਾ ਮਤਲਬ ਤੇ ਜਾਲ ਵਿੱਚ ਫਸਾਉਣ ਦਾ, ਜਿਹੜਾ ਢੰਗ ਵੀ ਕਾਰਗਰ ਹੋ ਜਾਵੇ। ਇਹ ਪਰਪੰਥੀ ਲੋਕ ਵੀ ਬੜਾ ਛਲਬਲ ਖੇਡਦੇ ਤੇ ਦੁਨੀਆ ਦੌੜਦੀ ਵੀ ਬਹੁਤ ਹੈ, ਤੇ ਜਦੋਂ ਫਿਰ ਕੁਝ ਨਿਕਲਦਾ ਨੀ, ਸ਼ਰਮ ਦੇ ਮਾਰੇ ਮੂੰਹ ਲੁਕਾਉਂਦੇ ਆ। ਆਦਿਕ ਪਰਪੰਚ ਦਿਖਾਏ ਜਗਤ ਕੋ, ਸੰਸਾਰ ਨੂੰ ਕਈ ਤਰ੍ਹਾਂ ਦੇ ਪਰਪੰਚ ਦਿਖਾਉਂਦੇ ਆ। ਉਹ ਲੋਕ ਨੇ ਹੀ ਭਰਮਾਵਿਆ, ਉਹ ਲੋਕਾਂ ਨੂੰ ਭਰਮਾਉਂਦੇ ਆ। ਇੱਕ ਤਾਂ ਇਹ ਅਰਥ ਹੈ, ਦੂਜਾ ਸੰਪਰਦਾਇ ਪਾਠ ਇਹ ਵੀ ਹੈ, ਉਹ ਲੋਕ ਨਹੀਂ ਭਰਮਾਵੇ, ਜਿਹੜੇ ਗਿਆਨਵਾਨ ਲੋਕ ਨਹੀਂ ਭਰਮਦੇ, ਵਿਗਿਆਨੀ ਭਰਮ ਜਾਂਦੇ। ਜਿਹੜਾ ਗਿਆਨਵਾਨ ਆ ਉਹ ਪਖੰਡੀ ਲੀਲਾ ਦੇ ਉੱਤੇ ਨਹੀਂ ਭਰਮ, ਅਗਿਆਨੀ ਭਰਮ ਜਾਂਦੇ ਆ। ਜੇ ਗਿਆਨਵਾਨ ਹੋਣ ਤਾਂ ਜੋ ਭਰਮਣ, ਗਿਆਨੀ ਬੰਦਾ ਜਿਹੜਾ ਉਹ ਅਡੰਬਰੀ ਕਿਰਿਆ ਨੂੰ ਦੇਖ ਕੇ ਖੁਸ਼ ਬਹੁਤ ਹੁੰਦਾ। ਡੈਕੋਰੇਸ਼ਨ ਚੰਗੀ ਹੋਵੇ, ਉੱਚੀ ਦੁਕਾਨ, ਚਿੱਟਾ ਪਕਵਾਨ, ਦੁਕਾਨ ਵੀ ਜੇ ਚੰਗੀ ਡੈਕੋਰੇਸ਼ਨ ਹੋਵੇ, ਗੇਟ ਗੂਟ ਸੋਹਣਾ ਬਣਾਇਆ ਹੋਵੇ, ਅੰਦਰ ਸੋਫੇ ਸਾਰੇ ਸੋਹਣੇ ਲੱਗੇ ਹੋਣ, ਸਾਈਜ਼ ਸਾਈਜ਼ ਪੂਰੀ ਹੋਵੇ, ਉੱਥੇ ਗਾਹਕ ਬਹੁਤ ਜਾਣਗੇ। ਜੇ ਕੋਈ ਸਾਦੀ ਜੇ ਕਿਰਿਆ ਹੋਵੇ, ਉਹ ਕਹਿਣਗੇ ਇੱਥੇ ਕੀ ਮਿਲਣ ਮਿਲਾਉਣਾ। ਚਾਹੇ ਰਾਜਸੀ ਲੋਕ ਹੈ, ਚਾਹੇ ਸਮਾਜਿਕ ਲੋਕ ਹੈ, ਚਾਹੇ ਧਾਰਮਿਕ ਲੋਕ ਹੈ, ਇਹ ਸੰਸਾਰ ਅਡੰਬਰਾਂ ਨੂੰ ਦੇਖ ਕੇ ਖੁਸ਼ ਹੁੰਦਾ। ਉਹ ਜਿਹੜੇ ਅਗਿਆਨੀ ਲੋਕ ਮਾਰੇ ਕਹਿੰਦੇ ਉਹ ਭਰਮ ਜਾਂਦੇ ਆ। ਦੂਆ ਪਾਠ ਹੈ, ਉਹ ਲੋਕ ਨਹੀਂ ਭਰਮਾਵੇ, ਜਿਹੜੇ ਗਿਆਨਵਾਨ ਆ ਉਹ ਨਹੀਂ ਭਰਮੇ। ਜਿੰਨਾ ਮਰਜ਼ੀ ਪ੍ਰਪੰਚ ਕਰ ਲਓ, ਤੇਰਾ ਫੇਰੀ ਕਰ ਲਓ, ਠਾਠਾ ਬਾਗਾ ਬਣਾ ਲਓ। ਇੱਕ ਵਾਰੀ ਦੀ ਗੱਲ ਹੈ, ਇੱਕ ਕੋਈ ਇਸ ਤਰ੍ਹਾਂ ਪਹਿਰਾਵਾ ਪਾਇਆ ਹੋਇਆ, ਉਹਨੂੰ ਸਾਧੂ ਕਹਿ ਨਹੀਂ ਸਕਦੇ। ਉਹ ਗਾਣਾ ਲੋਕਾਂ ਨੂੰ ਭਰਮਾਉਣ ਲਈ ਕਈ ਵਾਰੀ ਪਾ ਲੈਂਦੇ, ਸੋਨੇ ਦਾ ਕੈਂਠਾ ਕੁੰਠਾ ਪਾਇਆ ਹੋਇਆ, ਬੜੇ ਤਿਲਕ ਚਾਪੇ ਲਾਏ ਹੋਏ, ਔਰ ਬੜੇ ਦਮਗਜੇ ਮਾਰੇ, ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ। ਹੁਣ ਉਵੇਂ ਕੋਈ ਚਾਹੀਦਾ, ਮੈਂ ਡਾਕਟਰ ਹਾਂ, ਕੋਈ ਡਿਗਰੀ ਕੀਤੀ ਨੀ, ਡਿਪਲੋਮਾ ਲਿਆ ਨੀ, ਤੇ ਆਪਣੇ ਆਪ ਡਾਕਟਰ ਕਿਵੇਂ ਬਣ ਜਾਏਗਾ? ਤੋਂ ਕੋਈ ਗੱਲ ਬਣਦੀ ਨੀ। ਉਹ ਤਾਂ ਹੁਣ ਡਾਕਟਰ ਦੀ ਡਿਗਰੀ ਕਰੇਗਾ, ਉਹ ਤਾਂ ਪ੍ਰੈਕਟੀਕਲ ਹੋਏਗਾ, ਫਿਰ ਹੀ ਡਾਕਟਰ ਬਣੇਗਾ ਨਾ। ਇਸ ਤਰ੍ਹਾਂ ਕਹਿਣੇ ਨਾਲ ਤਾਂ ਕੋਈ ਬ੍ਰਹਮ ਗਿਆਨੀ ਬਣਦਾ ਨੀ। ਇਹਨਾਂ ਲੋਕਾਂ ਦਾ ਹਾਲ ਤੇ ਅਹੰ ਬ੍ਰਹਮ ਅਸਮੀ ਨਿਸੰਗ ਖਾਓ ਲਕਸ਼ਮੀ, ਅਹੰ ਬ੍ਰਹਮ ਅਸਰੇ ਨਿਸੰਗ ਖਾਓ ਬਕਰੇ। ਆਪਾਂ ਨੂੰ ਵੀ ਪਾਪ ਹੈ, ਜੋ ਮਰਜ਼ੀ ਕਰੋ ਕਰੋ, ਚੇਲੇ ਚੱਲਦੇ ਵੀ ਇਹਨਾਂ ਗੱਲਾਂ 'ਚ ਖੁਸ਼ ਹੁੰਦੇ ਆ। ਆਪਾਂ ਨੂੰ ਗੁਰੂ ਉਹ ਚਾਹੀਦਾ ਜਿਹੜਾ ਕਿਸੇ ਵੀ ਬੁਰਾਈ ਤੋਂ ਰੋਕੇ ਟੋਚੇ, ਇਹ ਤਾਂ ਮੌਜ ਵਾਲੀ ਗੱਲ ਹੈ। ਧੰਨ ਧੰਨ ਬਾਬਾ ਸਰਦਾਰ ਸਿੰਘ ਜੀ ਮਹਾਰਾਜ, ਜਿਹਨਾਂ ਦੇ ਸ਼ਿਕਾਰ ਫਸਿਆ ਏ, ਜਿਹੜੀਆਂ ਮੁਸ਼ਕਾਂ ਬੰਨ ਕੇ ਨਾ ਜਿਹਨੂੰ ਬੋੜੇ ਖੂਹ ਦੇ ਵਿੱਚ ਸੁੱਟ ਦਿਓ। ਜਦੋਂ ਐਸਾ ਹੀ ਕੀਤਾ, ਹੁਣ ਉਹ ਜੀਵ ਚਹਾੜਾ ਪਾਉਂਦਾ, ਮੈਨੂੰ ਕੱਢੋ ਜੀ, ਮੈਂ ਬ੍ਰਹਮ ਅਸਮੀ ਨੇ। ਕਹਿੰਦੇ ਅੱਗੇ ਤਾਂ ਸੋਨੇ ਦਾ ਕੈਂਠਾ ਪਾ ਕੇ ਬੜੇ ਦਮਗਜੇ ਮਾਰਦਾ ਸੀ, ਕਈ ਜਦੋਂ ਤਸਵੱਟੀ ਲੱਗਦੀ ਨਾ, ਜਿੰਸ ਗਿਆ ਉਹ ਕੋਟਾ ਟਬੂਆ, ਨਜ਼ਰ ਸਰਾਫਾਂ ਵਾਲਾ। ਪਹਿਲਾਂ ਤੋਂ ਵੀ ਪੈਸਾ ਬਹੁਤ ਸੋਹਣਾ ਲੱਗਦਾ, ਜਿਲੇ ਤਸਵੱਟੀ ਤੇ ਪਰਖਿਆ ਜਾਵੇ ਕੋਈ ਦਾ ਕੋਟਾ ਟਬੂਆ ਨਾ, ਉਹ ਜਿਹੜੇ ਸਹੀ ਰਸਾਏ ਉਹਨਾਂ ਚ ਰਲਦਾ ਨੀ ਹੁੰਦਾ, ਦੂਰੋਂ ਤਾਂ ਲੱਗਦਾ ਵੀ ਠੀਕ ਠਾਕ ਹੈ। ਜੇ ਸੁਖੀ ਲੱਗਦੀ ਹੈ ਪਤਾ ਲੱਗ ਜਾਂਦਾ ਲੈ ਵੀ ਇਹ ਤਾਂ ਨਕਲੀ ਕੰਮ ਹੈ। ਸੋ ਇਸ ਵਾਸਤੇ ਉਹਨਾਂ ਦੇਖ ਲਓ ਸਾਡੇ ਜਿੰਨੇ ਵੀ ਸਾਧੂ ਹੈ ਇਹਨਾਂ ਲੋਕਾਂ ਦੇ ਅਸਥਾਨਾਂ ਤੇ ਬਿਲਕੁਲ ਕਦੀ ਕੋਈ ਨਹੀਂ ਗਿਆ, ਸੰਤ ਕੋਈ ਨਹੀਂ ਜਾਂਦਾ, ਲੀਡਰ ਜ਼ਰੂਰ ਜਾਂਦੇ ਚਾਹੇ ਕਿਸੇ ਪਾਰਟੀ ਦੇ, ਕੋਈ ਸੰਤ ਗਿਆ ਇੱਥੇ? ਕੋਈ ਸਾਡੇ ਨਿਰਮਲੇ ਸੰਤਾਂ ਤੋਂ ਕੋਈ ਗਿਆ ਹੋਵੇ ਇਹਨਾਂ ਦੇ ਅੱਜ ਤੱਕ ਇੱਕ ਵੀ ਪ੍ਰਮਾਣ ਹੋਵੇ ਤੇ ਕਿਹੜੇ ਲੋਕ ਜਾਂਦੇ? ਇਸ ਵਾਸਤੇ ਜਦੋਂ ਫਿਰ ਸਰੀਰ ਆਮ ਸੀ ਝੂਠਾ ਟਿਕਾ ਨਾ ਹੋਏ ਅਨਾਮ ਕਸੋਤੀ ਸੋਤ ਹੈ ਜੋ ਮਰ ਜੀਵਾ ਹੋਵੇ। ਸੰਤਾਂ ਬਾਬਾ ਸਰਦਾਰ ਸਿੰਘ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਸੁਖਮਨੀ ਸਾਹਿਬ ਜੀ ਦੇ ਵਿੱਚ ਪੌੜੀ ਆਈ ਹੈ ਨੌਵੀਂ ਅਸ਼ਪਤੀ, ਜਿਹੜੇ ਸੁਖਮਨੀ ਪੜ੍ਹਦੇ ਆ ਉਹ ਵਿਚਾਰ ਦਿਓ ਸਭ ਕੀ ਆ ਗਿਆ ਆਤਮ ਹਤਾਵੈ ਜੀਵਨ ਮੁਕਤ ਸੋਈ ਕਹਾ ਪੈਸਾ ਹਰ ਪੈਸਾ ਸੋ ਸਦਾ ਅਨੰਤ ਹੈ ਨਹੀਂ ਪਿਓ, ਪੈਸਾ ਸਵਰਨ ਤੈਸੀ ਮਾਟੀ ਪੈਸਾ ਅੰਮ੍ਰਿਤ ਤੈਸੀ ਬਿਖ। ਸੋਨਾ ਤੇ ਮਿੱਟੀ ਕੋਈ ਬੋਲਿਆ ਅੰਮ੍ਰਿਤ ਹੀ ਜ਼ਹਿਰ, ਕਹਿਣ ਲੱਗੇ ਜੀ ਐਸਾ ਕੋਈ ਬ੍ਰਹਮ ਗਿਆਨੀ ਹੈ ਅੰਮ੍ਰਿਤ ਨੂੰ ਤਾਂ ਸਾਰੇ ਚਾਹੁਣਗੇ ਦੁੱਧ ਮਿਲ ਗਿਆ ਤੇ ਜ਼ਹਿਰ ਨੂੰ ਤਾਂ ਕੋਈ ਨਹੀਂ ਚਾਹੇਗਾ। ਜਿਹੜਾ ਦੁੱਧ ਅੰਮ੍ਰਿਤ ਤੇ ਜ਼ਹਿਰ ਨੂੰ ਇੱਕੋ ਜਿਹਾ ਸਮਝਦਾ ਐਸਾ ਸੰਤ ਕੌਣ ਹੋਏਗਾ? ਮਹਾਂਪੁਰਖ ਕਹਿਣ ਲੱਗੇ ਇਹ ਗੁਰੂ ਨਾਨਕ ਪਾਤਸ਼ਾਹ ਕਲਗੀਧਰ ਜੀ ਦਾ ਪੰਥ ਹੈ, ਇਹਦੇ ਬੀਜ ਨਾਲ ਬਰਕਤ ਵਾਲਾ ਪੰਥ। ਕਹਿੰਦੇ ਜੇ ਅਜੇ ਮੈਚ ਕਰਨੀ ਆ ਤੇ ਕਰ ਲਓ, ਫਿਰ ਚਾਰੇ ਸੰਤੀ ਰਗੜ ਕੇ ਪਿਆਲੇ ਤਿਆਰ ਕਰਕੇ ਲੈ ਆਓ, ਉਹ ਪਿਆਲੇ ਤਿਆਰ ਕਰ ਲੈ। ਕਹਿੰਦੇ ਲਿਆਓ ਭਾਈ ਇੱਕ ਪਿਆਲਾ ਗਟਾਵਟ ਪੀਵੈ, ਪੰਗ ਤੇ ਲੇਟੇ ਹੋਏ ਹੈ, ਗੋਡੇ ਤੇ ਦੂਈ ਲੱਤ ਦੀ ਚੀਣੀ ਰੱਖੀ ਹੋਈ, ਜੁੜੀਆਂ ਪਾ ਰਹੇ ਨਾਲੇ ਪੜ੍ਹ ਰਹੇ, ਐਸਾ ਅੰਮ੍ਰਿਤ ਤੈਸੀ ਬਿਕ ਸਕਦੇ। ਕਹਿੰਦੇ ਸਾਡਾ ਤਾਂ ਹਾਲੇ ਨਸ਼ੇ ਨੀ ਪੂਰਾ ਹੋਇਆ, ਦੂਆ ਪਿਆਲਾ ਵੀ ਲਿਆਓ। ਉਹ ਦੂਆ ਵੀ ਜੇ ਇਹਦਾ ਪਿਆਲਾ ਲੈਣ ਦਾ ਉਹਨਾਂ ਤੇ ਕੋਈ ਪ੍ਰਭਾਵ ਅਸਰ ਨਹੀਂ ਹੋਇਆ। ਕਹਿੰਦੇ ਦੇਖ ਲਿਆ ਪੰਥ ਵਿੱਚ ਹੈਗੇ ਆ ਕਿ ਨਹੀਂ ਹੈਗੇ? ਜੋ ਗੁਰੂ ਮਹਾਰਾਜ ਨੇ ਬਾਣੀ ਲਿਖੀ ਹੈ ਇਹੋ ਜਿਹਾ ਬ੍ਰਹਮ ਗਿਆਨੀ ਹੈਗੇ ਹੈ? ਦਿਖਾਵਾ ਨਹੀਂ ਕਰ। ਸੋ ਇਸ ਕਰਕੇ ਸਾਧ ਸੰਗਤ ਜੀ, ਅੱਜ ਬਾਬਾ ਸਾਹਿਬ ਕੀਤਾ ਜੀ ਇਹ ਪੂਰਨ ਮਹਾਂਪੁਰਖ ਸੀ। ਜਦੋਂ ਬਾਬਾ ਵੀਰ ਸਿੰਘ ਸਾਹਿਬ ਫੌਜ ਵਿੱਚੋਂ ਆਏ ਕੁਦਰਤੀ ਔੜ ਲੱਗੀ ਸੀ, ਘਰਦੇ ਕਹਿਣ ਲੱਗੇ ਕਿ ਬਾਬਾ ਸਾਹਿਬ ਦਿੱਤਾ ਤੂੰ ਟਿੰਡਾਂ ਲੈ ਕੇ ਆਓ। ਉਦੋਂ ਮਿੱਟੀ ਦੀਆਂ ਟਿੰਡਾਂ ਹੁੰਦੀਆਂ ਸੀ, ਲੱਕੜ ਦੇ ਬੈੜ ਹੁੰਦੇ ਸੀ। ਤੁਹਾਡੇ ਕੋਲ ਬਜ਼ੁਰਗ ਆਇਆ ਜਿਹਨੇ ਦੇਖਿਆ? ਅਸੀਂ ਥੋੜ੍ਹਾ ਜਿਹਾ ਦੇਖਿਆ। ਕਿਲੇ ਬੈਡ ਹੁੰਦੇ ਸੀ ਤੂੰ ਮਿੱਟੀ ਦੀਆਂ ਟਿੰਡਾਂ ਕਿੰਨੀਆਂ ਹੁੰਦੀਆਂ, ਉਦੋਂ ਆਹ ਬੇੜਾਂ ਬੂੜੇ ਹੁੰਦੀਆਂ ਜੀ। ਸਾਧਨ ਇਸ ਤਰ੍ਹਾਂ ਦੇ ਸੀਗੇ ਉਸ ਵੇਲੇ। ਬਾਬਾ ਵੀਰ ਸਿੰਘ ਸਾਹਿਬ ਉੱਥੇ ਮਾਲੂ ਵਾਲੇ ਚਲੇ ਗਏ, ਉੱਥੇ ਹਾਲੇ ਉਹ ਬੋਹੜ ਹੈਗੀ ਹੈ ਜਿਹਦੇ ਨਾਲ ਮਹਾਂਪੁਰਸ਼ਾਂ ਨੇ ਭੋਰਾ ਬੰਨਿਆ, ਉਹ ਸਰੋਵਰ ਵੀ ਹੈ ਉੱਥੇ। ਮਹਾਂਪੁਰਖਾਂ ਦੇ ਮਿਲਾਪ ਦੀ ਨਿਸ਼ਾਨੀ ਹੈ। ਮਨ ਲਗੇ ਆਓ ਕਿੰਨੇ ਆਏ ਆ, ਕਿਉਂਕਿ ਸੁਰਤੀ ਬਿਰਤੀ ਵਾਲੇ ਮਹਾਂਪੁਰਖ ਸੀਗੇ। ਕਹਿਣ ਲੱਗੇ ਜੀ ਵਰਖਾ ਨਹੀਂ ਹੋ ਰਹੀ, ਘਰਦਿਆਂ ਨੇ ਭੇਜਿਆ ਟਿੰਡਾਂ ਲੈ ਕੇ ਆਓ, ਹੁਣ ਹਲਟਾਂ ਦਾ ਹੀ ਕੋਈ ਨਾ ਕੋਈ ਥੋੜਾ ਬਹੁਤ ਸਾਧਨ ਕੀਤਾ ਜਾਏ, ਕੁਝ ਨਾ ਕੋਈ ਦੋ ਦਮ ਕਰਨਾ ਹੀ ਪਏਗਾ ਨਾ। ਹਰ ਪ੍ਰਕਾਰ ਦੇ ਇਹ ਜੀਵ ਆ, ਕੋਈ ਆਂਡਿਆਂ ਚੋਂ, ਕੋਈ ਜੇਲ ਚੋਂ, ਕੋਈ ਪਸੀਨੇ ਤੋਂ ਆ, ਜੋ ਧਰਤੀ ਦੀ ਇੱਕ ਤੋਂ ਨਿਕਲਦੇ ਆ, ਜਿੰਨੀ ਬਨਸਪਤੀ ਆ ਇਹਨਾਂ ਚ ਇੱਕ ਮਨੁੱਖ ਹੈ ਜਿਹੜਾ ਗਾਹਾਂ ਵਧਣਾ ਚਾਹੁੰਦਾ, ਇਹਨੂੰ ਸੋਝੀ ਆ, ਜਿਹਨਾਂ ਆਪਣੀ ਤਰੱਕੀ ਵਾਸਤੇ ਸਕੂਲ ਬਣਾਏ, ਕਾਲਜ ਬਣਾਏ, ਹਸਪਤਾਲ ਬਣਾਏ, ਯੂਨੀਵਰਸਿਟੀਆਂ, ਆ ਬੱਸਾਂ, ਗੱਡੀਆਂ, ਮੋਟਰਾਂ, ਜਹਾਜ਼, ਕੀ ਕੁਝ ਆ, ਅੱਜ ਤਾਂ ਬਹੁਤ ਕੁਝ ਹੋਇਆ। ਬੰਦੇ ਨੂੰ ਬੁੱਧੀ ਆ ਨਾ, ਆਤਮਾ ਗਿਆਨ ਵਾਸਤੇ ਵੀ ਇਹੀ ਕੁਝ ਕਰ ਸਕਦਾ। ਇਹਦੇ ਵਾਸਤੇ ਵੇਦ ਸ਼ਾਸਤਰ ਆ, ਗੁਰਬਾਣੀ ਹੈ। ਸੋ ਇਸ ਵਾਸਤੇ ਇੱਕ ਟਿੰਡ ਦਿੱਤੀ, ਟਿੰਡ ਦਾ ਆਹ ਹੀ ਬਹੁਤ ਹੈ, ਲੈ ਕੇ ਆ ਗਿਆ। ਕਹਿਣ ਲੱਗੇ ਟਿੰਡਾਂ ਲਿਆਂਦੀਆਂ, ਕਹਿੰਦੇ ਜੀ ਆ ਬਾਬਾ ਸਾਹਿਬ ਦਿੱਤਾ ਨੇ ਇੱਕੋ ਹੀ ਟਿੰਡ ਦਿੱਤੀ ਹੈ। ਕਹਿੰਦੇ ਇੱਕ ਟਿੰਡ ਦੇ ਨਾਲ ਸਾਰੇ ਪਿਆਰੇ ਭਰ ਲੈਂਗਾ, ਇਹ ਤਾਂ ਮਖੌਲ ਵਾਲੀ ਗੱਲ ਹੈ। ਬਾਬਾ ਸਾਹਿਬ ਦਿੱਤਾ ਜੀ ਨੇ ਕਿਹਾ ਜੀ ਕੋਈ ਇੱਕ ਟਿੰਡ ਨੇ ਸਭ ਨੂੰ ਤ੍ਰਿਪਤ ਕਰ ਦੇਣਾ, ਇੱਕੋ ਹੀ ਬਹੁਤ। ਪਰਿਵਾਰ ਦਿਆਂ ਨੇ ਮਿਹਣਾ ਜਿਹਾ ਮਾਰਿਆ ਤੇ ਸੰਤ ਬਾਬਾ ਵੀਰ ਸਿੰਘ ਜੀ ਮਹਾਰਾਜ ਜੋ ਨਿਰੰਗਾਬਾਦ ਵਾਲੇ ਸਹਾਏ, ਜਿਹਨੇ ਸਿੱਖ ਰਾਜ ਵਾਸਤੇ ਮੋਟੀ ਵਾਲੇ ਆਪਣੀ ਸ਼ਹੀਦੀ ਦਿੱਤੀ ਹੈ, 13,000 ਸਿਪਾਹੀ ਤੋਪਾਂ ਦੇ ਗੋਲਿਆਂ ਨਾਲ ਇੱਕ ਵੀ ਹਿਲਿਆ, ਬਸ ਸੰਕੜੇ ਲਾ ਕੇ ਬੈਠੇ। ਸਿੱਖ ਫੌਜਾਂ ਨੇ ਹਮਲਾ ਕੀਤਾ, ਹੀਰਾ ਸਿੰਘ ਡੋਗਰੇ ਦੀ ਕਮਾਂਡ, ਮੁਸਲਮਾਨ ਕਹਿੰਦੇ ਪੰਥ ਤੇਰੀ ਵਾਰ ਕਰ, ਸਾਡੇ ਬੰਦਿਆਂ ਨੇ ਲਾਲਚ ਦੇ ਬਸ ਫਿਰ ਇਹਨਾਂ ਦਾ ਨਾਮ ਗੁਰੂ ਮਾਰੀਆਂ ਫੌਜਾਂ ਪਿਆ। ਉਹ ਫਿਰ ਜਦੋਂ ਮਹਾਂਪੁਰਖਾਂ ਨੇ ਕਿਹਾ ਆਪਣਿਆਂ ਦੇ ਵਾਰ ਨਹੀਂ ਕਰਨਾ, ਆਪਾ ਵਾਰ ਦੇਣਾ ਤੇ ਸ਼ਰਨਾਰਥੀ ਨਹੀਂ ਦੇਣਾ। ਸੂਰਵੀਰ ਬਚਨ ਦੀ ਬਲੇ ਕੌਲਾਂ ਬੱਬਰੇ ਸੰਤੀ ਛੱਲੇ, ਜਾਂ ਤਾਂ ਸੰਗ ਬਾਜੀ ਸੁਰਦੇਵ ਅੰਬੋਗ ਦਰਸ ਸਫਲ ਜਾ ਕੇ ਬਚਨ ਪੂਰਾ ਕਰ ਗਏ। ਇਹਦਾ ਨਾਂ, ਇਹਨਾਂ ਦਾ ਨਾਂ ਪਿਆ ਗੁਰੂ ਮਾਰੀਆਂ ਫੌਜਾਂ, ਸੰਤ ਦਾ ਦੁਖੀ ਮਹਾਂ ਦਿਆਰਾ, ਸੰਤ ਦਾ ਦੁਖੀ ਪਰਮੇਸ਼ਰ ਮਾਰਾ, ਸੰਤ ਦਾ ਦੁਖੀ ਰਾਜ ਤੇ ਹੀਨ, ਸੰਤ ਦਾ ਦੁਖੀ ਦੁਖਿਆਰ ਦੀ ਬਾਣੀ ਕਹਿੰਦੀ। ਨਾਲੇ ਸੁਆਗਾ ਫਿਰ ਗਿਆ ਉਹ ਸਾਧ ਸੰਗਤ ਜੀ, ਕੋਈ ਟਿੰਡ ਲੈ ਕੇ ਇਸ ਤਰ੍ਹਾਂ ਖੜੇ ਹੋ, ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕੀਤੀ, ਇੰਨੀ ਵਰਖਾ ਆਈ ਜਲ ਥਲ ਹੋ ਗਏ। ਕਿਹਾ ਸੀ ਨਾ ਬਾਬੇ ਸਾਹਿਬ ਦਿੱਤੇ ਨੇ ਇੱਕ ਟਿੰਡ ਨੇ ਤ੍ਰਿਪਤ ਕਰ ਦਊਗਾ। ਗੱਜੀ ਬੋਲੋ, ਹੈ ਕਮਾਈ ਵਾਲੇ ਕੋਈ ਸ਼ਾਂਤੀ ਬਚਨ ਪਏ, ਜਿਹਨੇ ਕਮਾਈ ਕੀਤੀ ਪਰ ਕਮਾਈ ਕਰਨੀ ਔਖੀ ਬਹੁਤ। ਇੱਕ ਅਜਿਹਾ ਹੋਰ ਉਹਨਾਂ ਦਾ ਦ੍ਰਿਸ਼ਟਾਂਤ ਹੁੰਦਾ, ਮਹਾਂਪੁਰਖ ਕਿਸੇ ਵੀ ਝੀਕ ਦਾ ਹੋਵੇ ਸਤਿਕਾਰਯੋਗ ਨਾ ਹੋਵੇ, ਮਹਾਂਪੁਰਖ ਉਹਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਸਕੂਲ ਵਿੱਚ ਪੜ੍ਹਨ ਪਾਇਆ। ਤੁਸੀਂ ਵੀ ਯਤਨ ਕਰਦੇ ਹਾਂ ਕਿ ਮਾਂ ਪੇ ਜਿੰਨੀ ਕੁ ਸੋਝੀ ਹੁੰਦੀ ਦਿੰਦੇ ਆ, ਫਿਰ ਉਹ ਗਾਂ ਗਿਆਨ 'ਚ ਵਾਧਾ ਕਰਨ ਲਈ ਫਿਰ ਉਹ ਟੀਚਰਾਂ, ਪ੍ਰੋਫੈਸਰਾਂ, ਪ੍ਰਿੰਸੀਪਲਾਂ ਆਸਰਾ ਲੈਂਦੇ। ਇਹਨਾਂ ਨੂੰ ਵੀ ਸਕੂਲ 'ਚ ਲੈ ਗਏ, ਉਂਗਲ ਫੜ ਕੇ ਟੀਚਰ ਦੇ ਕੋਲ ਛੱਡ ਦਿੱਤਾ। ਪਿੱਛੇ ਛੱਡ ਦਿੱਤਾ। ਉਹ ਕਹਿਣ ਲੱਗਾ ਬੋਲ ਅਲਫ ਅਲਫ ਬੋਲ। ਉਹ ਕਹਿੰਦੇ ਅਲਫ। ਹਜ਼ਰਤ ਰੋਮ ਸਾਹਿਬ ਕਹਿਣ ਲੱਗੇ ਅਲਫ ਕੀ ਹੁੰਦਾ, ਇਹੋ ਜਿਹਾ ਹੁੰਦਾ, ਇਹਦਾ ਮਤਲਬ ਹੈ। ਉਹਨੇ ਬਲੈਕ ਬੋਰਡ ਤੇ ਉਹ ਡੰਡਾ ਖਿੱਚ ਦਿੱਤਾ, ਆਹ ਅਲਫ ਹੈ, ਇਹਦਾ ਨਾਂ ਅਲਫ ਹੈ। ਕਹਿੰਦੇ ਅੱਛਾ। ਬਸ ਇੱਕ ਦਿਨ ਗਏ ਸਕੂਲ ਚ, ਮੁੜ ਕੇ ਛੇ ਮਹੀਨੇ ਨਹੀਂ ਗਏ। ਅਲਫ ਉਹਨੇ ਬਾਹ ਲਿਆ, ਪੂਰੇ ਧਿਆਨ ਵਿੱਚ ਇਕਾਗਰ ਹੋ ਕੇ ਰੋਜ਼ ਬਹਿ ਜਾਣਾ ਤੇ ਪੂਰੀ ਕਮਾਈ ਲੱਗ ਪੈਗਾ। ਜਦੋਂ 6 ਮਹੀਨੇ ਸਕੂਲ ਚ ਨਹੀਂ ਪੜ੍ਹੇ, ਟੀਚਰ ਨੇ ਕਿਹਾ ਵੀ ਬੜੇ ਰੱਜੇ ਪੁੱਜੇ ਘਰ ਦਾ ਵਿਦਿਆਰਥੀ ਸੀਗੇ, ਆਇਆ ਕਿਉਂ ਨੀ, ਕੀ ਗੱਲ ਹੈ। ਉਹਨੇ ਫਿਰ ਆਪ ਲਾਇਆ, ਮਾਲਕ ਬੜਾ ਹਰਮਨ ਪਿਆਰਾ ਸੀ, ਮੈਂ ਵੀ ਬੜਾ ਲਾਡ ਪਿਆਰ ਪਿਆ, ਪਾਠੀਆਂ ਨਾਲ ਕੀ ਠੀਕ ਠਾਕ ਰਿਹਾ। ਇੱਕੋ ਦਿਨ ਆਇਆ, ਮੁੜ ਕੇ ਆਇਆ ਜੀ, 6 ਮਹੀਨਿਆਂ ਬਾਅਦ ਬੁਲਾਇਆ, ਰੋਮ ਸਾਹਿਬ ਤੁਸੀਂ ਆਏ ਨੇ। ਕਹਿੰਦੇ ਮਹਾਰਾਜ ਮੈਂ ਅਲਫ ਨੂੰ ਪਕਾਉਂਦਾ ਰਿਹਾ, ਅਲਫ ਨੂੰ ਪੱਕਾ ਕਰਦਾ ਰਿਹਾ। ਕਹਿੰਦੇ ਉਹ ਕਿਵੇਂ, ਜੇ ਪੱਕਾ ਕਰ ਲਿਆ ਸੁਣਾਓ ਫਿਰ। ਉਹ ਕਹਿੰਦੇ ਅਲਫ ਪੂਰੇ ਇੱਕ ਦੀਵਾਰ ਸੀ, ਉਹਦੇ 4 ਟੁਕੜੇ ਆ। ਜਿਹੜੇ ਉਹਨੇ ਤਵੱਜੋ ਦਿੱਤੀ ਤੇ ਧਿਆਨ ਸਾਧਨਾ, ਜਿੱਡੀ ਵੱਡੀ ਤਾਕਤ ਹੈ। ਬਾਕੀ ਦੁਨੀਆਂ ਤਾਂ ਪੜ੍ਹੀ ਜਾਂਦੀ ਹੈ, ਪਰ ਪੜ੍ਹਾਈ ਕੋਈ ਕਰਦਾ। ਕਹਿਣ ਲੱਗੇ ਇਹ ਤਾਂ ਪੱਕ ਗਿਆ, ਸਾਰੇ ਹੈਰਾਨ ਕਮਾਲ ਦੀ ਗੱਲ। ਅੱਜ ਤੱਕ ਵਿਦਿਆਰਥੀ ਆਉਂਦੇ ਆ, ਪਿੱਛੇ ਆਉਂਦੇ ਰਹੇ, ਗਾਂਹ ਵੀ ਇਹੋ ਜਿਹੀ ਗੱਲ ਤਾਂ ਦੇਖੀ ਨੀ। ਕਹਿੰਦੇ ਹੁਣ ਅਗਲਾ ਫਿਰ ਪੜ੍ਹ ਲਾ। ਕਹਿੰਦੇ ਉਹ ਹੈ ਫੇ, ਕਹਿੰਦੇ ਉਹ ਕਿਵੇਂ ਆ, ਕਹਿੰਦੇ ਇਹਨੂੰ ਅਲਫ ਨੂੰ ਲੰਮਾ ਪਾ ਦੇ, ਫੇ ਬਣ ਜਾਓ, ਲਟਾ ਦੇ, ਕਿਵੇਂ ਆ ਨਾ। ਜਿਹੜੇ ਉਰਦੂ ਪੜ੍ਹੇ ਨਾ ਉਹਨੂੰ ਤਾਂ ਪਤਾ ਹੋਏਗਾ ਨਾ, ਅੱਜ ਕੱਲ੍ਹ ਤਾਂ ਨਹੀਂ ਪਤਾ। ਹੁਣ ਜੀ ਉਸ ਦਿਨ ਫੇਰ ਚਲੇ ਗਏ, 6 ਮਹੀਨੇ ਫੇਰ ਨਹੀਂ ਪੜ੍ਹੇ। 6 ਮਹੀਨਿਆਂ ਬਾਅਦ ਬੁਲਾਇਆ, ਉਹਨੂੰ ਪੱਕਾ ਕਰਦੇ ਰਹੇ। ਜਿਹੜੇ ਫੇਰ ਬੁਲਾਇਆ, ਕਹਿੰਦੇ ਤੂੰ ਆਇਆ ਹੀ ਨਹੀਂ 6 ਮਹੀਨੇ, ਕਹਿੰਦੇ ਮੈਂ ਪੱਕਾ ਕਰਦਾ ਰਿਹਾ। ਕਹਿੰਦੇ ਹੁਣ ਸੁਣਿਆ, ਕਹਿੰਦੇ 6 ਜ਼ਿਲ੍ਹੇ ਕਿਹਾ, ਉਹ ਕੰਧਾਂ ਦੇ 4 ਟੁਕੜੇ ਜੁੜ ਗਏ। ਇਹਦਾ ਨਾ ਪੜ੍ਹਾਈ, ਵੀ ਪੜ੍ਹਾਈਆਂ ਕਰਦੇ ਆ, ਡਿਗਰੀਆਂ ਡਿਪਲੋਮੇ ਵੀ ਲੈ ਲੈ, ਪਰ ਇੱਕ ਅੱਖਰ ਦੀ ਕਮਾਈ ਹੈ ਨਾ, ਕੋਈ ਗੁਰੂ ਤੇ ਭਰੋਸਾ, ਨਾ ਗੁਰੂ ਦੀ ਐਸ ਮਰਿਆਦਾ ਤੇ। ਜਿਹੜੇ ਮਾਂ ਪੇ ਨੇ ਜਾਣਿਆ ਯਕੀਨ, ਉਹਨਾਂ ਤੇ ਵੀ ਨਹੀਂ ਰਿਹਾ। ਉਹਨਾਂ ਦੀ ਕੋਈ ਸੇਵਾ ਨਹੀਂ ਕਰਦਾ, ਧੱਕੇ ਖਾਂਦੇ ਫਿਰਦੇ, ਇਹਦੇ ਕਰਕੇ ਫਿਰ ਦਾਜ ਹੋਣੇ ਪੈ ਰਹੇ। ਬੁਰਾ ਹਾਲ ਹੋਇਆ ਪਿਆ ਨਾ, ਵਿਦਿਆ ਦਾ ਪੜ੍ਹਨੀ ਸੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਦੂਏ ਤੇ ਪਰਉਪਕਾਰ ਕਰਨਾ। ਇਹ ਨਹੀਂ ਤਾਂ ਜਿਹਨਾਂ ਨੇ ਜਨਮ ਦਿੱਤਾ ਉਹਨਾਂ ਨੂੰ ਵੀ ਭੁਲਾ ਦਿੱਤਾ। ਇਹਦੇ ਵਾਸਤੇ ਮਹਾਰਾਜ ਨੇ ਕਿਹਾ ਨਾ, ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋਧ ਅਹੰਕਾਰਾ। ਲੱਭ ਹੈ ਖਾਣ ਦਾ, ਮਾਇਆ ਦਾ ਲੋਭ ਹੈ, ਤੇ ਅਹੰਕਾਰ ਦੀਆਂ ਪੰਡਾਂ ਦੁਖੀ ਫਿਰਦੇ। ਮੈਂ ਜੀ ਫਲਾਨੀ ਡਿਗਰੀ ਕਰ ਲਈ, ਡਿਪਲੋਮਾ ਕਰ ਲਿਆ। ਇੱਕ ਜੀ ਮੁੰਡਾ ਉਦਾਸੀਆਂ ਦਾ ਬਿਜਲੀ ਚ SCO ਬਣ ਗਿਆ, ਸਭ ਸੁਣ ਲਿਓ ਧਿਆਨ। SCO ਬਣ ਕੇ ਉਹਦਾ ਪਿਤਾ ਬੜਾ ਗਰੀਬ ਸੀ, ਉਹ ਮੋਚੀ ਦੀ ਡਿਊਟੀ ਕਰ ਲਓ, ਦਰਾਜ ਥੱਲੇ ਬਹਿ ਜਾਣਾ, ਇਹ ਜੋੜੇ ਕੱਢਣੇ, ਮੁਰੰਮਤ ਕਰਨੇ, ਪਾਲਿਸ਼ ਕਰਨੀ। ਬਹੁਤ ਔਖਾ ਉਸਨੂੰ ਪੜ੍ਹਾਇਆ, ਨੌਕਰੀ ਮਿਲ ਗਈ, ਤਰੱਕੀ ਕਰਦਾ, SCO ਬਣ ਗਿਆ। ਉਹ ਕਿਸਾ ਵੀ ਮਨ ਚ ਆਈ ਕਿ ਪੁੱਤ ਨੂੰ ਮਿਲਿਆ, SCO ਸਾਹਿਬ ਹੈ, ਉਹ ਮੇਰੇ ਵੱਲ ਪਿਆਰ ਕਰਨਗੇ। ਜਿਲ੍ਹਾ ਜਾ ਕੇ ਬਾਹਰ ਪੁੱਛਿਆ, ਗੇਟ ਲੰਘ ਕੇ ਐਸਡੀ ਉਹ ਸਭ ਨੂੰ ਮਿਲਣਾ। ਉਹਨੇ ਸੁਨੇਹਾ ਦਿੱਤਾ ਕਰਮਚਾਰੀਆਂ ਨੇ, ਕਹਿੰਦੇ ਕੌਣ ਕਿਹਦਾ ਮਿਲਣਾ? ਅੱਗੇ ਕਹਿੰਦਾ ਤੁਹਾਡਾ ਪੁੱਛਿਆ, ਕਹਿੰਦੇ ਝੂਠ ਬੋਲਦਾ, ਮੇਰਾ ਤਾਂ ਨਹੀਂ ਉਹ ਪਿੰਡ ਹੈ, ਤੇ ਜੇ ਇਹ ਆਇਆ ਤੇ ਮੇਰੇ ਨਾਲ ਦੇ ਕਹਿਣਗੇ ਇਹਦਾ ਪਿਓ ਇਹੋ ਜਿਹਾ, ਉਹ ਰੋਈ ਜਾਏ ਮੈਂ ਉਹਦਾ ਪਿਓ ਹਾਂ। ਕਹਿੰਦੀ ਐਸ ਡੀ ਓ ਕਹਿੰਦੇ ਝੂਠ ਬੋਲਦਾ, ਪਨੇਰਾ ਜੇ ਕੰਮ ਕਰਾਉਣ ਮੇਰਾ ਨਾਂ ਵਰਤ ਰਿਹਾ, ਉਹ ਰੋਂਦਾ ਆ ਗਿਆ ਤੇ ਮੈਂ ਜੁੱਤੀਆਂ ਗੰਢ ਗੰਢ ਕੇ ਇੰਨੀ ਮਿਹਨਤ ਨਾਲ ਉਹਨੂੰ ਪੜ੍ਹਾਇਆ ਤੇ ਐਸ ਡੀ ਓ ਬਣ ਗਿਆ, ਉਹ ਅੱਜ ਉਸ ਬਣ ਤੋਂ ਮਨ ਕੋਲ ਹੋਇਆ ਬੈਠਾ। ਜਿਹਦੀ ਵਿਦਿਆ ਇੱਧਰ ਹੋਈ ਹੋਈ ਹੈ, ਅੱਜ ਦੀਆਂ ਪਦਵੀਆਂ ਹਾਲ ਹੋਇਆ ਪਿਆ। ਕਾਹਦਾ ਅਹੰਕਾਰ ਕਰਦੇ ਹੈ, ਕਿਹੜੀ ਗੱਲ ਦਾ ਅਹੰਕਾਰ? ਮਹਾਰਾਜਾ ਅਸ਼ੋਕ ਜਾ ਰਹੇ ਹੈ, ਮਹਾਤਮਾ ਬੁੱਧ ਨੇ ਉਹਨੂੰ ਸੋਝੀ ਦਿੱਤੀ, ਫਿਰ ਉਹ ਸੰਤ ਸੇਵੀ ਬਣ ਗਿਆ, ਧਰਮ ਵਾਲੇ ਪਾਸੇ ਤੁਰ ਪਿਆ ਸੀ। ਤੁਹਾਡਾ ਜਿਹੜਾ ਨੋਟ ਆ ਇਹਦੇ ਤੇ ਚਾਰ ਸ਼ੇਰਾਂ ਦੀ ਫੋਟੋ, ਇਹ ਮਹਾਰਾਜਾ ਅਸ਼ੋਕ ਦਾ ਟ੍ਰੇਡ ਮਾਰਕ ਹੈ। ਇਹਦਾ ਮਤਲਬ ਇਹ ਹੈ ਕੁਝ ਸਾਰੇ ਦੇਸ਼ਾਂ ਵਿੱਚ ਜੇਤੂ ਸਮਰਾਟ ਸੀ। ਇਹਦੇ ਥੱਲੇ ਲਿਖਿਆ ਹੋਇਆ, ਪੜ੍ਹ ਲਿਓ ਸੰਸਕ੍ਰਿਤ ਵਿੱਚ, ਤੁਹਾਨੂੰ ਤਾਂ ਲੋੜ ਹੀ ਨਹੀਂ ਨਾ, ਬੋਤਲ ਗਰੀਬੀ ਹੁੰਦੀ, ਆਪਾਂ ਕੀ ਦੇਖਣਾ ਕੀ ਲਿਖਿਆ, ਜਾਂ ਕੋਈ ਹੋਰ ਚੀਜ਼ਾਂ ਖਰੀਦ ਲਈਆਂ। ਥੱਲੇ ਲਿਖਿਆ ਸਤਿਅਮ ਮੇਵ ਜਾਇਤੇ, ਇਹ ਬੁੱਧ ਦਾ ਸੂਚੀ ਹੈ, ਇਹਦਾ ਮਤਲਬ ਸੱਤ ਦੀ ਜੈ ਹੁੰਦੀ ਹੈ। ਝੂਠ ਦਾ ਜੋ ਆਸਰਾ ਲੈਣਾ, ਉਹਨੇ ਲਿਖਿਆ ਨਾ ਨਿਰਤਮ, ਇਹ ਨਹੀਂ ਲਿਖਿਆ, ਇਹਦਾ ਮਤਲਬ ਨਾ ਕਿ ਅਸੱਤ ਦੀ ਝੂਠ, ਇੰਨਾ ਲਿਖਿਆ ਸੱਤ ਦੀ ਜਾਇ, ਕਿਉਂਕਿ ਇਹ ਨਹੀਂ ਝੂਠ ਛੱਡਣਾ ਨੀ ਚੌਧਰੀ ਨਾਲ। ਮਹਾਰਾਜਾ ਅਸ਼ੋਕ ਉਹ ਚਲੇ ਗਏ, ਬੜਾ ਸੁੰਦਰ ਧਾਰਮਿਕ ਸਥਾਨ ਬਣਿਆ ਹੋਇਆ, ਨਮਸਕਾਰ ਕੀਤੀ, ਯਾਰੀ ਨੂੰ ਪੁੱਛਿਆ ਇਹ ਸਥਾਨ ਕਿਵੇਂ ਬਣਾਇਆ, ਬੜਾ ਸੁੰਦਰ ਸਥਾਨ ਹੈ, ਇਸ਼ਟ ਦਾ ਬੜਾ ਸਤਿਕਾਰ ਪਿਆਰ ਹੈ, ਪੂਜਾ ਦਾ ਸਾਰਾ ਬਹੁਤ ਵਧੀਆ ਢੰਗ ਰੰਗ ਹੈ। ਕਹਿਣ ਲੱਗੇ ਉਹ ਪਖਾਨ ਦੀ ਖੁੱਲੀ ਹੈ, ਮਹਾਤਮਾ ਭਜਨ ਕਰਦੇ। ਮਹਾਰਾਜਾ ਅਸ਼ੋਕ ਉੱਥੇ ਚਲੇ ਗਏ। ਰਾਜੇ ਲੋਕ ਅੱਗੇ ਮੁਕਟ ਵਗੈਰਾ ਲਾਉਂਦੇ ਸੀ, ਉਹ ਜਾ ਕੇ ਚਰਨਾਂ ਦੀ ਨਮਸਕਾਰ ਕੀਤੀ, ਆਪਣੇ ਦੇਸ਼ ਦੀ ਪਰੰਪਰਾ, ਮਾਤਾ ਪਿਤਾ ਨੂੰ, ਬਜ਼ੁਰਗਾਂ ਨੂੰ, ਇਸ਼ਟ ਨੂੰ, ਗੁਰੂ ਨੂੰ, ਵਿਦਵਾਨ ਮਹਾਤਮਾ ਸਤਿਕਾਰ ਕਰ। ਮੁਕਤ ਸ਼ਾਹੀ ਤਾਜ ਨਮਸਕਾਰ ਕੀਤਾ। ਮਹਾਤਮਾ ਆਨੰਦ ਸਰੂਪ ਸੀ, ਉਹਦਾ ਸ਼ੁਕਰਵਾਰ ਲੋਕ ਸੀ, ਉਹਨਾਂ ਵਾਸਤੇ ਨਾ ਰਾਜੇ ਨਾ ਨਾ ਕੰਗਾਲ ਨਾ, ਉਹਦਾ ਬਹੁਤ ਉੱਚੀ ਮਜ਼ਲ ਦੇ ਮਹਾਂਪੁਰਖ ਸੀ। ਜਿਹੜਾ ਉਹ ਜਿਹਾ ਹੁੰਦਾ ਉਹ ਮਗਰ ਮਗਰ ਘੁੰਮਦਾ ਨਾ, ਤੇ ਜਿਹੜੇ ਮਹਾਂਪੁਰਖ ਹੈ ਉਹਨਾਂ ਨੂੰ ਵੀ ਪਰਵਾਹ, ਸੰਤ ਨਵਰ ਨਾ ਕਾਬੂ ਜਾਣੇ, ਜੇ ਪਰਵਾਹ ਸਦਾ ਰੰਗ ਹਰ ਪਿਆ ਜਾ ਕੋ ਪਾਪ ਸੁਣ। ਅਜੀਮਨ ਸੰਤ ਬਾਬਾ ਮੋਹਨ ਸਿੰਘ ਭਿੰਡਰਾਂ ਵਾਲੇ ਹੱਥ ਜੋੜਦੇ, ਬਾਬਾ ਜੀ ਦਰਸ਼ਨ ਕਰਨੇ, ਕਹਿੰਦੇ ਮੇਰੇ ਰੱਖਿਓ, ਕਹਿੰਦੇ ਬੋਲੋ ਕਿਤੇ ਨਹੀਂ ਆਉਣ ਦੀ ਲੋੜ, ਅਜਾਇਜ਼ ਤੇ ਨਹੀਂ ਮਿਲਦੀ। ਅੱਜ ਵੀ ਹੈਗੇ 96 ਸਾਲ ਉਮਰ ਆ, ਸਾਰੇ ਯੋਗ ਗੁਣਾਂ ਦੇ ਨਾਲ ਭਰਪੂਰ ਮਹਾਂਪੁਰਖ। ਭਿੰਡਰਾਂ ਪਿੰਡ ਹੈ ਨਾ ਜਲਾਲਾਬਾਦ ਦੇ, ਸ੍ਰੀ ਮਨ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਦਾ ਜਨਮ ਨਗਰ, ਮਹਾਂਪੁਰਖ ਹੈ। ਉਹਨਾਂ ਦੇ ਦੂਜੇ ਜਥੇਦਾਰ ਸੰਤਾ ਸਿੰਘ, ਉਹ ਅਨੰਦਪੁਰ ਹੈ, ਸੰਤ ਹਰਪਲੇ ਦੇ ਹੁੰਦੇ ਆ, ਉਹਨਾਂ ਦੀ 93 ਸਾਲ ਉਮਰ ਹੈ। ਉਹ ਜਿਹੜੀ ਝੌਂਪੜੀ 'ਚ ਮਹਾਂਪੁਰਖ ਬਹਾਲ ਗਿਆ ਉੱਥੇ ਬੈਠੇ ਆ ਹਾਲੇ ਤੱਕ। ਇਹ ਚੀਜ਼ ਨਾਲ ਮਹਾਂਪੁਰਖ ਅੱਜ ਵੀ ਹੈ, ਉਸ ਨਾਲ ਸੰਗਤ ਜੀ ਵਜ਼ੀਰਾਂ ਨੇ ਬੜਾ ਗੁੱਸਾ ਕੀਤਾ। ਇਹ ਇੱਕ ਫਕੀਰ ਸੀ ਝੌਂਪੜੀ 'ਚ ਬੈਠਾ, ਐਡਾ ਵੱਡਾ ਦੇਸ਼ ਦਾ ਰਾਜਾ ਸਮਰਾਟ ਸਿਰ 'ਤੇ ਮੁੱਕ ਗਿਆ, ਸੰਤ ਦੇ ਚਰਨਾਂ 'ਚ ਮੱਥਾ ਟੇਕਿਆ। ਉਹਨੇ ਮਹਾਰਾਜ ਨੂੰ ਵੀ ਬੇਨਤੀ ਕੀਤੀ ਕਿ ਮਹਾਰਾਜ ਇਹ ਕੀ ਕੀਤਾ, ਤੁਹਾਡੇ ਮੋਹਰੇ ਕਿਹੜੇ ਜਰਨੈਲ ਫੌਜ ਦੇ ਸਿਵਲ ਦੇ ਸਿਆਣਾ ਪਰਜਾ ਤੁਹਾਨੂੰ ਨਤਮਸਤਕ ਹੁੰਦੀ ਹੈ, ਨਮਸਕਾਰਾਂ ਕਰਦੀ ਹੈ, ਤੁਸੀਂ ਉਹ ਇੱਕ ਫਕੀਰ ਸੀ ਉਹਦੇ ਚਰਨਾਂ 'ਚ ਸਿਰ ਰੱਖਦਾ, ਇਹ ਰਾਜ ਦਾ ਮੁਕਟ ਸੀ, ਅਪਮਾਨ ਹੁੰਦਾ ਹੈ, ਰਾਜਾ ਤਾਂ ਸਾਰਿਆਂ ਤੋਂ ਸਤਿਕਾਰ ਲੈਣ ਦੇ ਯੋਗ ਹੁੰਦਾ। ਹੁਣ ਮਹਾਰਾਜ ਸੰਗਤ ਕਰਕੇ ਪੂਰੇ ਸਮਝ ਵਾਲੇ ਬਣੇ ਹੋਏ ਸੀ, ਲੰਘ ਹੈ। ਇੱਕ ਦਿਨ ਮਹਾਰਾਜ ਨੇ ਕੀ ਕੀਤਾ, ਇੱਕ ਬੋਰੇ ਦੇ ਵਿੱਚ ਕੋਈ ਸਮਾਨ ਪਾਇਆ ਹੋਇਆ ਸੀ, ਵਜ਼ੀਰ ਨੂੰ ਕਹਿਣ ਲੱਗੇ ਆ ਜਾ ਕੇ ਸਮਾਨ ਵੇਚਿਆ, ਜਿਹਨੇ ਨੂੰ ਵੀ ਵਿਕਦਾ ਵੇਚਿਆ। ਉਹ ਬੋਰਾ ਉਠਾ ਲਿਆ ਸੇਵਾਦਾਰਾਂ ਤੋਂ, ਕਹਿੰਦੇ ਦੇਖ ਲਈਏ ਵਿੱਚ ਹੈ ਕੀ, ਜਦ ਤਾਂ ਹੀ ਪਤਾ ਲੱਗੇ ਵਿੱਚ ਹੈ ਕੀ। ਜਿਹੜੇ ਦੇਖਿਆ ਉਸ ਪਸ਼ੂਆਂ ਦੀਆਂ ਖੋਪਰੀਆਂ ਸੀ, ਇੱਕ ਖੋਪਰੀ ਬੰਦੇ ਦੀ ਸੀ। ਵਜ਼ੀਰ ਕਹਿਣ ਲੱਗਾ ਇਹ ਮਹਾਰਾਜ ਨੇ ਕੀ ਕੀਤਾ, ਕੋਈ ਹੀਰੇ ਨੀ, ਜਵਾਹਰਾਤ ਨੀ, ਕੋਈ ਹੋਰ ਸੋਨੇ ਚਾਂਦੀ ਵਾਲੀ ਗੱਲ ਨੀ, ਆ ਕੀ ਹੁਕਮ ਰਾਜੇ ਦਾ। ਦੇਖਣ ਚੱਲ ਗਿਆ ਢਡੋਰਾਂ ਦਿੱਤਾ ਜਿੱਥੇ ਜਾਣ, ਬਾਕੀ ਜਿੰਨੀਆਂ ਪਸ਼ੂਆਂ ਦੀਆਂ ਖੋਪਰੀਆਂ ਸੀ ਨਾ, ਉਹ ਤਾਂ ਸਾਰੀਆਂ ਵਿਕ ਗਈਆਂ, ਤੇ ਮਨੁੱਖ ਦੀ ਖੋਪਰੀ ਨਹੀਂ ਵਿਕੀ। ਮਹਾਰਾਜ ਕੋ ਹਮਾਰਾ ਇੱਕ ਆਹ ਖੋਪਰੀ ਨਹੀਂ ਵਿਕੀ। ਕਹਿੰਦੇ ਬਾਕੀਆਂ ਦਾ ਕਿੰਨਾ ਤੋਂ ਕੁਝ ਨੂੰ ਕੁਝ ਮਾਇਆ ਮਿਲੀ ਹੈ, ਕਹਿੰਦੇ ਇਹਨੂੰ ਮੁਕਤ ਦਿਓ, ਫਿਰ ਢਡੋਰਾ ਫਿਰ ਮੁਕਤ ਹੀ ਲੈ ਲਓ, ਉਹ ਕੋਈ ਵੀ ਨਾ ਲਵੇ ਜੀ। ਅਜੇ ਆ ਗਿਆ ਮਹਾਰਾਜ ਤੋਂ ਕੋਈ ਵੀ ਨਹੀਂ ਖਰੀਦਦਾ। ਕਹਿੰਦੇ ਇਹ ਖੋਪਰੀ ਦਾ ਮੱਥਾ ਟੇਕਿਆ ਸੀ ਜਿਹਦਾ ਮਨੁੱਖ ਸੰਸਾਰ ਚੁੱਕੀ ਫਿਰਦਾ, ਇਸ ਖੋਪਰੀ ਦਾ ਕਾਣੀ ਕੌਡੀ ਮੁੱਲ ਨਹੀਂ, ਜਿਹਦਾ ਬੰਦਾ ਹੰਕਾਰ ਚੁੱਕੀ ਫਿਰਦਾ। ਮਹਾਰਾਜ ਅਸ਼ੋਕ ਨੇ ਸਾਰਿਆਂ ਦੇ ਦਿਮਾਗ ਦੇ ਕੀੜੇ ਕੱਢ ਦਿੱਤੇ। ਕਹਿੰਦੇ ਖੋਪਰੀ ਤਾਂ ਹੀ ਸੁੱਤ ਲਿਆ ਜਦੋਂ ਗਿਆਨਵਾਨ ਮਹਾਂਪੁਰਖਾਂ ਦੇ ਚਰਨਾਂ ਵਿੱਚ ਝੁਕਦੇ ਆ, ਨਮਸਕਾਰ ਕਰਨੇ ਸਫਲ ਹੁੰਦੀ ਹੈ, ਨਹੀਂ ਜਿਹੜਾ ਕਾਣੀ ਕੋਡੀ ਵੀ ਮੁੱਲ ਨਹੀਂ ਹੈ। ਇਸ ਵਾਸਤੇ ਗੁਰੂ ਮਹਾਰਾਜ ਨੇ ਕਹਿਣਾ ਅੰਤ ਚਰਨ ਮਾਥਾ ਮੇਰੋ ਬਹੁਤ ਅਨਕ ਵਾਰ ਸੰਤ ਹੈ ਡੰਟੋ, ਹਰ ਸੰਤਨ ਕਰ ਨਮੋ ਨਮੋ, ਨੌਨਿਤ ਪਾਵੇ ਅਤੁੱਲ ਸੁੱਖ। ਪਰ ਸਵਾਲ ਹੈ ਸੰਤ ਦਾ, ਸੰਤ ਅਨੰਤ ਹੈ ਅੰਤਰ ਨਾ, ਸੰਤ ਦਾ ਤੇ ਅਨੰਤ ਪਰਮਾਤਮਾ ਦਾ ਭੇਦ ਨਹੀਂ ਹੁੰਦਾ। ਸੰਤ ਤੁਹਾਡੇ ਬਣਾਏ ਹੋਏ ਆਪਣੀਆਂ ਲੋੜਾਂ ਵਾਸਤੇ, ਰਾਜਨੀਤਿਕ ਬੰਦਿਆਂ ਨੇ ਬਣਾਏ ਹੈ, ਇਹਨਾਂ ਤੋਂ ਮਾਇਆ ਵੀ ਮਿਲ ਜਾਂਦੀ ਹੈ ਤੇ ਵੋਟ ਤੇ ਨੋਟ ਦੋਨੋਂ ਮਿਲ ਜਾਂਦੇ ਆ। ਪਹਿਲਾਂ ਇਹ ਆਪੇ ਹੀ ਚੁੱਕਦੇ ਆ ਤੇ ਜਿਹੜੇ ਉੱਲੂ ਸਿੱਧਾ ਹੋ ਜਾਂਦਾ ਇਹਨਾਂ ਦੇ ਬਰਾਬਰ ਹੁੰਦੇ ਆ, ਫਿਰ ਆਪੇ ਹੀ ਥੱਲੇ ਸੁੱਟਦੇ ਆ। ਇਹਨਾਂ ਸੰਤਾਂ ਨੂੰ ਬਾਣੀ ਨੇ ਕਿਹਾ ਐਸੇ ਸੰਤ ਨਾ ਮੋਕੋ ਭਾਵੈ ਮਲਾ ਸੁਣ ਕੀੜਾ ਗਟਕਾਵੈ, ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਇਹ ਹਰੀ ਦੇ ਸੰਤ ਨਹੀਂ, ਪਰਮਾਤਮਾ ਦੇ ਨਹੀਂ, ਲੀਡਰਾਂ ਦੇ ਸੰਤ ਹੈ, ਇਹਨਾਂ ਦੇ ਬਣਾਏ ਹੋਏ ਹੈ। ਲੀਡਰੇ ਬਣਾਉਂਦੇ ਆ ਤੇ ਫਿਰ ਲੀਡਰੇ ਹੀ ਡਰਾਮੇ ਕਰਦੇ ਆ, ਕਿਉਂਕਿ ਨੋਟ ਵੋਟ ਦੀ ਥਿਊਰੀ ਚੱਲਦੀ ਨਾ ਇਹਨਾਂ ਦੀ। ਜਿਹੜਾ ਸੰਤ ਆ ਉਹਨੂੰ ਕੀ ਲੋੜ ਹੈ, ਉਹਦਾ ਕੀ ਪ੍ਰਭਾਵ ਹੋ ਗਿਆ। ਕਹਿੰਦੇ ਸਿਕੰਦਰ ਆਇਆ ਨਾ ਖੁਸ਼ਕੀ ਦੇ ਰਾਸਤੇ ਦੁਨੀਆਂ ਜਿੱਤ ਲਈ, ਉਹਨੂੰ ਦੱਸਿਆ ਮਹਾਰਾਜ ਜਨਮ ਬੜ ਬੜੇ ਚੰਗੇ ਸੰਤ ਵੀ ਰਹਿੰਦੇ ਨੇੜੇ ਹੀ ਹੈ, ਕਹਿੰਦੇ ਬੁਲਾਓ ਕਿ ਉਹਨੂੰ ਪੁੱਛਦੇਗਾ ਜੀ ਸੇਵਾਦਾਰ ਤੁਹਾਨੂੰ ਮਹਾਰਾਜ ਸਮਰਾਟ ਸਿਕੰਦਰ ਬੁਲਾ ਰਿਹਾ ਮੈਂ ਸਿਕੰਦਰ ਨੂੰ ਕੀ ਲੈਣਾ ਮੇਰਾ ਕੀ ਮਤਲਬ ਉਹਦੇ ਨਾਲ ਤੁਹਾਨੂੰ ਪਤਾ ਨੀ ਦੁਨੀਆਂ ਦਾ ਮਹਾਨ ਜੇਤੂ ਸਮਰਾਟ ਹੈ ਕਹਿੰਦੇ ਦੁਨੀਆਂ ਦਾ ਜੇਤੂ ਹੁੰਦਾ ਫਿਰੇਗਾ ਮੰਦਰ ਜੇਤੂ ਥੋੜੀ ਉਹਨੇ ਦੱਸਿਆ ਉਹਦਾ ਬੜਾ ਬੇਪਰਵਾਹ ਫਕੀਰ ਰਿਹਾ ਤੇ ਹੁਣ ਜਿਹੜੇ ਰਾਜੇ ਲੋਕ ਆ ਸਿਰ ਉਹਨਾਂ ਦੇ ਹੁੰਦੇ ਹੀ ਹੈ ਸਿਆਣੇ ਬੰਦਿਆਂ ਦੇ ਕਹਿੰਦੇ ਚਲੋ ਵਾਪਸ ਚੱਲਦੇ ਆਪ ਆ ਗਏ ਕਹਿੰਦੇ ਮਹਾਰਾਜ ਕੋਈ ਸੇਵਾ ਬਖਸ਼ੋ ਕਹਿੰਦੇ ਸੇਵਾ ਤਾਂ ਕੀ ਕਰਨੀ ਹੈ ਚੱਲ ਦਾ ਮੌਸਮ ਸੀ ਮੈਂ ਧੁੱਪ ਚੰਗ ਰਿਹਾ ਸੀ ਤੂੰ ਮੈਨੂੰ ਆ ਕੇ ਛਾਂ ਕਰਤੀ ਹੈ ਹੈ ਤੂੰ ਮੇਰੀ ਧੁੱਪੇ ਖੁੱਲੀ ਹੈ ਵਧੀਆ ਸਿੱਖ ਰਿਹਾ ਕਹਿੰਦੇ ਤੂੰ ਕੌਣ ਹੈ ਕਹਿੰਦੇ ਜੀ ਮੈਂ ਸਮਰਾਟ ਸਿਕੰਦਰ ਹਾਂ ਮਹਾਨ ਜੇਤੂ ਕਹਿਣ ਲੱਗੇ ਵੇਖੋ ਕਿੱਥੋਂ ਪਾਣੀ ਕਿੰਨੇ ਕੁਇੰਟਲ ਪੀਨਾ ਇਹ ਇੰਨਾ ਜਿਹੜਾ ਪਾਣੀ ਦਾ ਲੀਟਰ ਹੀ ਹੁੰਦਾ ਹੈ ਕੱਪੜੇ ਦੇ ਕਿੰਨੇ ਟਰੱਕ ਪਾਉਣਾ ਕਹਿੰਦੇ ਜੀ ਟਰੱਕ ਪਾਉਣੇ ਆ ਉਹ ਤਾਂ ਉਹ ਹੀ ਹੁੰਦਾ ਪੰਜ ਸੱਤ ਮੀਟਰ ਦਾ ਜੀ ਕਹਿੰਦੇ ਵੀ ਇੰਨਾ ਕੋਈ ਜਨਾਮ ਨਹੀਂ ਮਿਲਿਆ ਕਿੰਨੇ ਕੁ ਮੀਲਾਂ ਚ ਪੜ੍ਹਨ ਪੜ੍ਹ ਕੇ ਸੌਂਦਾ ਹੁੰਦਾ ਵੀ ਮੀਲਾਂ ਚ ਕਿਹੜਾ ਪੜ੍ਹਨ ਤਾਂ ਉਹੀ ਸਾਡੇ ਹੱਥ ਦੇ ਹੁੰਦਾ ਮਨੁੱਖ ਆਪਣੇ ਆਪਣੇ ਕਹਿੰਦੇ ਉਸ ਸੌਣ ਲਈ ਜਗ੍ਹਾ ਨਾ ਮਿਲੀ ਕਹਿੰਦੇ ਹੁਣ ਕੀ ਕਰੇਗਾ ਕਹਿੰਦੇ ਦੁਨੀਆਂ ਨੇ ਦਿੱਤਾ ਧਨ ਇਕੱਠਾ ਕੀਤਾ ਕਿਲੇ ਬਣਾਵਾਂਗਾ ਖਾਈਆਂ ਬਣਾਵਾਂਗਾ ਪਾਣੀ ਕੱਢਾਂਗਾ ਜਾਲ ਲਾਵਾਂਗਾ ਬੋਡੀ ਗਾਰਡ ਸ਼ਸਤਰਧਾਰੀ ਤੋਪਾਂ ਬੰਦੂਕਾਂ ਸਾਰੇ ਅੰਦਰ ਬੈਡ ਬੁੱਡ ਲਾ ਕੇ ਚੰਗੀ ਸਮੱਗਰੀ ਰੱਖ ਕੇ ਸੁੱਖ ਦੂਰ ਦੀ ਭੋਗ ਕੇ ਆਰਾਮ ਫੇਰ ਕਰਾਂਗਾ ਕਹਿੰਦੇ ਇੰਨੀ ਦੁਨੀਆਂ ਤੇਰੀ ਬਣਾ ਲਈ ਇੰਨੀਆਂ ਲੜਕੀਆਂ ਵਿਧਵਾ ਕੀਤੀਆਂ ਇੰਨੇ ਬੱਚੇ ਯਤੀਮ ਕੀਤੇ ਹੁਣ ਇਹ ਬੋਡੀ ਗਾਰਡ ਤੇ ਕਿਰਿਆਂ ਦੀ ਕੀ ਲੋੜ ਕਹਿੰਦੇ ਰਾਜਿਆਂ ਦੇ ਪੈਰੀ ਹੁੰਦੇ ਆ ਕਹਿੰਦੇ ਇੰਨੇ ਬੈਰੀ ਬਣਾ ਕੇ ਤੁਹਾਨੂੰ ਸੌਣ ਲਈ ਇੰਨਾ ਕੁਛ ਇਕੱਠਾ ਨਹੀਂ ਫਿਰਦਾ ਜੇ ਬੈਰੀ ਨਾ ਬਣਾਉਂਦਾ ਤੇ ਜਿੱਥੇ ਮਰਜ਼ੀ ਥੱਲੇ ਪੈ ਜਾਂਦਾ ਜੱਜ ਕੇ ਬੋਲੋ ਸੰਤ ਨੇ ਦਿਮਾਗ ਦਾ ਕੀੜਾ ਕੱਢ ਦਿੱਤਾ ਅਨੁਸਾਰ ਦਾ ਜਿਹੜਾ ਦਾ ਸਿਰ ਧੋ ਗਿਆ ਸਿਰ ਤੇ ਮੁਕਟ ਸੀ ਨਾ ਉਹ ਸੰਤਾਂ ਦੇ ਚਰਨਾਂ ਚ ਡਿੱਗ ਪਿਆ
ਬਾਦਸ਼ਾਹ ਹੈ ਦੁਨੀਆਂ ਕੇ ਮੋਹਰੇ ਮੇਰੀ ਸ਼ਤਰੰਜ ਕੇ ਦਿਲ ਦੀ ਕੀ ਚਾਲ ਹੈ ਸਭ ਸੁਲੋ ਜੰਗ ਕੇ
ਤੂੰ ਕਹਿੰਦਾ ਬਾਦਸ਼ਾਹ ਮੇਰਾ ਮੁਲਕ ਸਾਡੇ ਪੈਰਾਂ ਚ ਰੁਲਦਾ ਫਿਰਦਾ ਫਕੀਰਾਂ ਦੀ ਦੁਨੀਆਂ ਆ ਇਹ ਮਹਾਂਪੁਰਖਾਂ ਦੀ ਦੁਨੀਆਂ ਆ ਜਿਹੜਾ ਸਾਧੂ ਆ ਉਹਦੀ ਅਵਸਥਾ ਤਾਂ ਐਸੀ ਹੈ ਇਸ ਵਾਸਤੇ ਅੱਜ ਦਾ ਜਿਹੜਾ ਸੰਸਾਰ ਆਪਣੀਆਂ ਗਰਜਾਂ ਲੋੜਾਂ ਵਾਸਤੇ ਕੋਈ ਕਬਰਾਂ ਦੀ ਪੂਜਾ ਕਰ ਰਿਹਾ ਕੋਈ ਮੜੀਆਂ ਦੀ ਕਰ ਰਿਹਾ ਸੋਨਾ ਮਾਈਆਂ ਨੇ ਗੁੱਬੇ ਦੀ ਵੀ ਪੂਜਾ ਕਰਨੀ ਹੈ ਨਵੀਆਂ ਬਣਾਉਣੀਆਂ ਨਾ ਤੇ ਜੇ ਕਿਤੇ ਰੱਬ ਨਾ ਕਰੇ ਨਿਕਲ ਆਵੇ ਥੋੜਾ ਚੱਕੀ ਫਿਰਨਾ ਫਿਰ ਨਾਇ ਤਾਂ ਨੀ ਹੁੰਦਾ ਦਿੱਤਾ ਸੀ ਹੁਣ ਆਇਆ ਤੇ ਹੁਣ ਥੋੜਾ ਚੁੱਕੀ ਫਿਰਦੇ ਹਾਂ ਚੰਗੀ ਪੂਜਾ ਲੱਗੇਗਾ ਸੋ ਇਸ ਵਾਸਤੇ ਸਾਧੂ ਦੁਨੀਆਂ ਬਾਬਰੀ ਮੜੀਆਂ ਪੂਜਾ ਪੂਤ ਆਪ ਦੇ ਜਗ ਤੋਂ ਮੌਤ ਤੇ ਲੋਕਨ ਦੇਵਨ ਪੂਤ ਤੇ ਦੁਨੀਆਂ ਬੌਰੀ ਹੋਈ ਫਿਰਦੀ ਹੈ ਕਿ ਮੁਰਦਿਆਂ ਦੀਆਂ ਮੜੀਆਂ ਬਣਾ ਬਣਾ ਕੇ ਪੂਜਾ ਕਰ ਰਹੇ ਆ ਜਿਹੜੇ ਆਪ ਜਗ ਤੋਂ ਪਹੁੰਚ ਗਏ ਆ ਉਹਨਾਂ ਤੋਂ ਪੁੱਤ ਮੰਗਦੇ ਫਿਰਦੇ ਆ ਜਿੰਨੇ ਅਮਲੀ ਪੋਸਤੀ ਆ ਨਾ ਨਾਰ ਮੋਏ ਕਰ ਸੰਪਤ ਨਾਸੀ ਮੁੜ ਮਡਾਏ ਭੈਣ ਸੰਨਿਆਸੀ ਨਹੀਂ ਮਰ ਗਈ ਨਸ਼ੇ ਪੱਤੇ ਕਰ ਸਭ ਤੋਂ ਖੂਬ ਪਾਗ ਲਿਆ ਝੁਗਾ ਫਿਰ ਜਾ ਕੇ ਕਿਸੇ ਨਾ ਕਿਸੇ ਕਬਰ ਤੇ ਲੈ ਜਾਂਦੇ ਆ ਕਿਸੇ ਨਸ਼ੇ ਖੂਬ ਕਰਦੇ ਆ ਨਸ਼ੇ ਨੁਸ਼ੇ ਕਰਕੇ ਗਾਲਾਂ ਚੰਗੀਆਂ ਕੱਢਦੇ ਆ ਫਿਰ ਪੁਕਾਰੇ ਜਿਹਾ ਮਾਰਦੇ ਤੇ ਸਾਡੀਆਂ ਬੀਬੀਆਂ ਕਹਿੰਦੇ ਹੁਣ ਕੌਣ ਆ ਗਈ ਹੈ ਕਰਕੇ ਬੋਲੋ ਹੁਣ ਬਾਬਾ ਪੁੱਛ ਲਿਓ ਦੇਖ ਲਓ ਉਹਨਾਂ ਦਾ ਵੀ ਕੰਮ ਬੜਾ ਸੋਹਣਾ ਚੱਲੀ ਜਾਂਦਾ ਸੋ ਇਸ ਕਰਕੇ ਗੁਰਮੁਖ ਸਾਰਿਓ
बादशाह का हुक्म थी गोर मड़ी मठ भूल ना मन पादशाह काहे न बालक जन है। जनता इतने पंजाब मुसलमान से कोई किसी फकीर की शायद कदर हो गए हूं तो मेरा ख्याल कोई पिंड रह ही नहीं गया जिसे कृपा नहीं कर दी गज के बोलो एडी वाली कृपा तुम करी जाने उमें तो बहुत ज्ञानी ध्यानी भी तुम भी करते हैं साधु गुरु नु मनो असि गुरु ग्रंथ नु मनो जिनी कु मनवास है दे लो अज बुधवार है ना कल वीरवार है जिन्या इतने बैठिया ना कल शीशा तेल दियां हाथ चोनिया गड्डिया आनी इन्हें दीवे बालन भी जाना अज के बोलो साडा जरा विश्वास हिल गया हूं जो मर जाता कितने जाता कबर चाहता जेडे उठे जाके अपनी शरदा पूरी करते समझ लो उनकी बुद्धि मर चुकी है मुरद्या भी मुरदा जाएगा ना जीवित को जीवित मिला मुए को मोर लोगों की अकल जी मर चुकी है इस तरह तुम खाने थां थां बना दते है धर्म से दौड़े करते हैं इस करके गुरमुख प्यारे हो गल तो है विचार की करके उठो स्नान करो बाणी पढ़ो नाम जपो बारे दर्शन करो थोड़ी श्रद्धा जो राम कृष्ण जी है उन्होंने विश्वास कर लो जो दसे गुरु साहबों से है गुरु ग्रंथ साहब पर विश्वास करके करो बारे थोड़ी भावना पूरी कर दो अज साडा सिद्ध जोड़ा वो चल गया क्योंकि एक तो है कि देखो देखी जी फिर श्री है मतलब वास्ते भरोसे का बेरिया को जिन्हों का भरोसा से भाई तारू सिंह साहब का जीवन बढ़ लो बड़ी लाई गई एक ही दिन बैठे श्री जब जी साहब बढ़ी जाते उनके महाराज इन्ना कष्ट चलते हैं वीर मनु बन पै गए दोनों कला बंद हो गए हूँ पंथ न बेनती की मेरिया कला बंद हो गई क्या भाई तारू सिंह के चरणों का जरा जोड़ा ना सौ छित मरा से बन सौ छित्र मरा दे पीर नाज भाई साहब पूछा महाराज तुम्हें कष्ट चलते रहते सानू कोई कष्ट नहीं तुम्हें ना शरीरिया ना इंद्रिया ना मन बुद्धि आत्मा आत्मा च कोई द्वंदावा दुख है ये जमण वाला शरीर का धर्म है हर सुख मन का भुख प्यास प्राणा का असि खट बकारा तो रह कहते फिर इस तरह कहते सूखी की उम्र इक्की दिन बाकी है असी नर्क छुट के फिर जाते फिर शरीर छुट गया यह तो है उन्होंने गुरसिखा के जीवन जिन्हों के अंदर सिद्ध से भरोसा से विश्वास से कि हम आपको अपने मन में झात मार लो कि असं कितने खलोते इस करके महापुरखों के स्थान से आए हैं गुरु ग्रंथ साहब समागम मनाए है कि मना का प्रयोजन यही है गुरमत गुरसिखी धारो बस वंडे अमृत छा के गुरु वाले बनो महाराज ने खुशियां प्राप्त करो इन बेनती भाई प्रवान करनिया सो इतों के प्रबंधक सेवादार सारिया संगत समुचे रूप भाई धन्यवाद गुरु महाराज कृपा कर कल की हाजिरी का सम्मान कर सबन नाम दान सुखी दान भरोसा तंदुरुस्ती निदान बख्श कर पंग एकता चढ़ती कला बख्श कर اور مہاپرکھاں دے استھان تے آ کے شردا نال سیوا کرو، اور جڑے نشے یا فیشن جنہاں دے مگر لگ کے یہ زندگی برباد کرتے ہیں یہ اگنا تیاگ دیو اور گرو مار لڑ پڑو، یہ بخش ملے گی۔ انہیں بینتیاں قربان کرنی۔ واحد خالصہ واحد۔